SBS Radio.
ਵਿਕਟੋਰੀਆ ਵਿੱਚ ਅਗਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਹੋ ਸਕਦੀਆਂ ਨੇ ਅੰਤਰਰਾਸ਼ਟਰੀ ਉਡਾਨਾਂ। ਆਸਟ੍ਰੇਲੀਆ ਪੋਸਟ ਦੇ ਮੁੱਖ ਕਾਰਜਕਾਰੀ ਦੇ ਵਕੀਲ ਨੇ ਲਾਇਆ ਪ੍ਰਧਾਨ ਮੰਤਰੀ ਉੱਤੇ ਆਪਣੇ ਮੁਵੱਕਿਲ ਦੇ ਅਪਮਾਨ ਦਾ ਦੋਸ਼, ਅਤੇ ਖੇਡ ਵਿੱਚ ਨੈਸ਼ਨਲ ਰਗਬੀ ਲੀਗ ਨੇ ਬਦਲਿਆ ਰਾਸ਼ਟਰੀ ਗਾਣ ਬਾਰੇ ਆਪਣਾ ਫੈਸਲਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਆਸਟ੍ਰੇਲੀਆ ਪੋਸਟ ਦੀ ਮੁੱਖ ਕਾਰਜਕਾਰੀ ਕ੍ਰਿਸਟੀਨ ਹੋਲਗੇਟ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਕੀਲ ਨੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਉੱਤੇ ਸੰਸਦ ਵਿੱਚ ਆਪਣੀ ਮੁਵੱਕਿਲ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ਸ਼੍ਰੀ ਮੋਰਿਸਨ ਅਤੇ ਸੰਚਾਰ ਮੰਤਰੀ ਪੌਲ ਫਲੈਚਰ ਨੇ ਪਿਛਲੇ ਹਫ਼ਤੇ ਆਸਟ੍ਰੇਲੀਆ ਪੋਸਟ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਮਹਿੰਗੀਆਂ ਘੜੀਆਂ ਤੋਹਫ਼ੇ ਵਜੋਂ ਦਿੱਤੇ ਜਾਣ ਬਾਰੇ ਇੱਕ ਪੜਤਾਲ ਦੀ ਮੰਗ ਕੀਤੀ ਸੀ। ਸ਼੍ਰੀ ਫਲੈਚਰ ਨੇ ਕਿਹਾ ਕਿ ਮਿਜ਼ ਹੋਲਗੇਟ ਨੂੰ ਤਦ ਤੱਕ ਆਪਣੇ ਅਹੁਦੇ ਤੋਂ ਲਾਂਭੇ ਹੋਣ ਦਾ ਹੁਕਮ ਦਿੱਤਾ ਗਿਆ ਹੈ। ਪਰ ਮਿਜ਼ ਹੋਲਗੇਟ ਦੇ ਵਕੀਲ ਬ੍ਰਾਇਨ ਬੈਲਿੰਗ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਵੱਕਲ ਨਿਰਪੱਖ ਜਾਂਚ ਦੀ ਹਿਮਾਇਤ ਤਾਂ ਕਰਦੀ ਹੈ, ਲੇਕਿਨ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਕਰਨ ਲਈ ਸਰਕਾਰ ਦੇ ਕੋਲ ਕੋਈ ਕਾਨੂੰਨੀ ਆਧਾਰ ਨਹੀਂ ਹੈ। ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਸੂਬੇ ਦੀ ਹੋਟਲ ਇਕਾਂਤਵਾਸ ਜਾਂਚ ਦੀ ਰਿਪੋਰਟਿੰਗ ਦੇ 6 ਹਫ਼ਤਿਆਂ ਲਈ ਮੁਲਤਵੀ ਹੋਣ ਦੇ ਬਾਵਜੂਦ ਮੈਲਬਰਨ ਵਿੱਚ ਅੰਤਰਰਾਸ਼ਟਰੀ ਉਡਾਨਾਂ ਦੇ ਮੁੜ ਸ਼ੁਰੂ ਹੋਣ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਬੋਰਡ ਆਫ ਇਨਕੁਆਇਰੀ ਨੇ 6 ਨਵੰਬਰ ਨੂੰ ਅੰਤਿਮ ਰਿਪੋਰਟ ਸੌਂਪਣੀ ਸੀ, ਪਰ ਇਸ ਦੀ ਬਜਾਏ ਉਸ ਦਿਨ ਇੱਕ ਅੰਤਰਿਮ ਰਿਪੋਰਟ ਪੇਸ਼ ਕੀਤੀ ਜਾਵੇਗੀ। ਅੰਤਿਮ ਰਿਪੋਰਟ 21 ਦਸੰਬਰ ਨੂੰ ਪ੍ਰਕਾਸ਼ਿਤ ਹੋਵੇਗੀ। ਸ਼੍ਰੀ ਐਂਡਰੂਜ਼ ਦਾ ਕਹਿਣਾ ਹੈ ਕਿ ਅੰਤਰਿਮ ਰਿਪੋਰਟ ਵਿੱਚ ਵਿਕਟੋਰੀਆ ਲਈ ਨਵੀਆਂ ਹੋਟਲ ਇਕਾਂਤਵਾਸ ਯੋਜਨਾਵਾਂ ਦੀਆਂ ਸਿਫਾਰਸ਼ਾਂ ਸ਼ਾਮਿਲ ਕੀਤੀਆਂ ਜਾਣਗੀਆਂ।
That means that we'll be able to hit the agreed target that we have agreed at a national cabinet, and that is to have flights returning, to have people reunited with their families for Christmas. That's exactly what we want to work towards, and with no slippage or no change in the reporting date for that element of the work the board is doing, we'll get that next Friday. We'll consider it in some detail.
ਅੱਜ ਵਿਕਟੋਰੀਆ ਵਿੱਚ 3 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ, ਲੇਕਿਨ ਕੋਈ ਮੌਤ ਨਹੀਂ ਦੱਸੀ ਜਾ ਰਹੀ। ਮੈਟਰੋਪੋਲੀਟਨ ਮੈਲਬਰਨ ਦੀ 14 ਦਿਨਾਂ ਦੀ ਔਸਤ ਹੁਣ 2.4 ਹੈ, ਜਦੋਂ ਕਿ ਵਿਕਟੋਰੀਆ ਦੇ ਦਿਹਾਤੀ ਇਲਾਕਿਆਂ ਵਿੱਚ ਇਹ ਅੰਕੜਾ 0 ਤੇ ਕਾਇਮ ਹੈ। ਸੇਫਰ ਕੇਅਰ ਵਿਕਟੋਰੀਆ ਦੇ ਮੁੱਖ ਕਾਰਜਕਾਰੀ ਪ੍ਰੋਫੈਸਰ ਯੂਆਨ ਵਾਲਸ ਦਾ ਕਹਿਣਾ ਹੈ ਕਿ ਦੋਵੇਂ ਰਹੱਸਮਈ ਮਾਮਲੇ ਪਹਿਲਾਂ ਕੋਵਿਡ-19 ਲਈ ਅਗਸਤ ਵਿੱਚ ਪਾਜ਼ਿਟਿਵ ਪਾਏ ਗਏ ਸਨ।
One of the cases has an ongoing medical condition and was required some further treatment in hospital, and as part of hospital admission was tested routinely, which then threw up a positive result unexpectedly, has previously had a negative result, and the other one was about symptoms, onset of new symptoms, and so then again took themselves forward for testing exactly as we have asked every one of us to do, and the test was positive.
ਨਾਰਦਰਨ ਟੈਰੀਟਰੀ ਵਿੱਚ ਇਕਾਂਤਵਾਸ ਵਿੱਚ 4 ਵਿਦੇਸ਼ੀ ਯਾਤਰੀਆਂ ਦਾ ਕੋਵਿਡ-19 ਟੈਸਟ ਪੋਜ਼ਿਟਿਵ ਆਇਆ ਹੈ। ਇੱਕ 31 ਸਾਲਾ ਆਦਮੀ, 82 ਸਾਲਾ ਔਰਤ ਅਤੇ 2-3 ਸਾਲਾ ਬੱਚੇ ਆਸਟ੍ਰੇਲੀਆ ਵਾਪਸ ਆਈਆਂ ਉਡਾਨਾਂ ਰਾਹੀਂ ਭਾਰਤ ਤੋਂ 27 ਸਤੰਬਰ ਨੂੰ ਪਰਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਰੀਜ਼ ਡਾਰਵਿਨ ਦੇ ਨੇੜੇ ਹਾਵਰਡ ਸਪ੍ਰਿੰਗਸ ਇਕਾਂਤਵਾਸ ਸੁਵਿਧਾ ਵਿੱਚ ਹਨ ਅਤੇ ਇਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੇ ਸਥਾਨਕ ਤੌਰ 'ਤੇ ਸੰਕਰਮਿਤ 4 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਮਾਮਲਿਆਂ ਵਿੱਚੋਂ 3 ਇੱਕੋ ਪਰਿਵਾਰ ਦੇ ਹਨ ਅਤੇ ਬਾਕੀ ਮਰੀਜ਼ਾਂ ਦੇ ਸੰਕਰਮਣ ਦੇ ਸਰੋਤ ਦੀ ਜਾਂਚ ਜਾਰੀ ਹੈ। ਇਸ ਦੌਰਾਨ ਪ੍ਰੈਮੀਅਰ ਗਲੈਡਿਸ ਬੈਰੇਜੈਕਲੀਅਨ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀਆਂ ਨੂੰ ਸਰਹੱਦ ਦੁਬਾਰਾ ਖੋਲ੍ਹਣ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਘੱਟੋ ਘੱਟ 2 ਹਫ਼ਤਿਆਂ ਲਈ ਵਿਕਟੋਰੀਆ ਦੇ ਕੋਵਿਡ-19 ਮਾਮਲਿਆਂ ਦੀ ਨਿਗਰਾਨੀ ਕਰਨ ਦੀ ਲੋੜ ਹੈ।
Up a day longer than it needs to be, but we also need to be sensible. We need to see Victoria demonstrate they have the capacity to get on top of any outbreaks, because there will be. Once you ease restrictions, there will 100% be outbreaks. And the real test is, how do you deal with that? Are you able to control them? Are you able to find the sources of those infections?
ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਸਤਾਸੀਆ ਬਲਾਸ਼ੁਕ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੀ ਸਰਹੱਦ ਮੁੜ ਖੋਲ੍ਹਣ ਦਾ ਖਤਰਾ ਹੋ ਸਕਦਾ ਹੈ। ਪਹਿਲਾਂ 1 ਨਵੰਬਰ ਨੂੰ ਦੋਵਾਂ ਸੂਬਿਆਂ ਦਰਮਿਆਨ ਸਰਹੱਦ ਦੇ ਮੁੜ ਖੋਲ੍ਹਣ ਲਈ ਹਰੀ ਝੰਡੀ ਦਿੱਤੀ ਗਈ ਸੀ, ਬਸ਼ਰਤੇ ਨਿਊ ਸਾਊਥ ਵੇਲਜ਼ ਵਿੱਚ ਵਾਇਰਸ ਕਾਬੂ ਵਿੱਚ ਹੁੰਦਾ। ਮਿਜ਼ ਬਲਾਸ਼ੁਕ ਕਹਿੰਦੇ ਨੇ ਕਿ ਉਹ ਕੱਲ੍ਹ ਮੁੱਖ ਸਿਹਤ ਅਫਸਰ ਡਾਕਟਰ ਜੈਨਟ ਯੰਗ ਨਾਲ ਸਲਾਹ ਮਸ਼ਵਰਾ ਕਰਨਗੇ, ਜੋ ਕਿ ਨਿਊ ਸਾਊਥ ਵੇਲਜ਼ ਨੂੰ ਗੌਰ ਨਾਲ ਵੇਖ ਰਹੇ ਹਨ। ਇਸ ਵਕਤ ਕੁਈਨਜ਼ਲੈਂਡ ਵਿੱਚ ਸਿਰਫ 5 ਕੋਵਿਡ-19 ਦੇ ਮਰੀਜ਼ ਮੌਜੂਦ ਹਨ। ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਹਾਇਰ ਸਕੂਲ ਸਰਟੀਫਿਕੇਟ ਯਾਨੀ HSC ਦੇ ਇਮਤਿਹਾਨਾਂ ਦੇ ਦੌਰਾਨ ਅੱਜ ਲਗਾਤਾਰ 3 ਦਿਨ ਰੁਕਾਵਟ ਬਣੀ ਰਹੀ। ਨੌਰਥ ਸਿਡਨੀ ਬੋਇਜ਼ ਹਾਈ ਸਕੂਲ ਨੂੰ ਧਮਕੀ ਭਰੇ ਫੋਨ ਤੋਂ ਬਾਅਦ ਖਾਲੀ ਕਰਵਾਇਆ ਗਿਆ। ਅੱਜ ਸਵੇਰੇ ਇੱਕ ਸ਼ਖਸ ਨੇ ਸਕੂਲ ਫੋਨ ਕਰਕੇ ਉੱਥੇ ਇੱਕ ਬੰਬ ਦੇ ਹੋਣ ਦੀ ਇਤਲਾਹ ਦਿੱਤੀ। ਸਕੂਲ ਨੂੰ ਖਾਲੀ ਕਰਵਾਇਆ ਗਿਆ ਅਤੇ ਕੁਝ ਹੀ ਦੇਰ ਬਾਅਦ ਵਿਦਿਆਰਥੀਆਂ ਦਾ ਇਮਤਿਹਾਨ ਸ਼ੁਰੂ ਹੋਣ ਵਾਲਾ ਸੀ। ਪ੍ਰੈਮੀਅਰ ਗਲੈਡਿਸ ਬੈਰੋਜੈਕਲੀਅਨ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਸੂਬੇ ਦੇ ਸਕੂਲਾਂ ਨੂੰ ਈਮੇਲ ਰਾਹੀਂ ਭੇਜੇ ਗਏ ਬੰਬ ਦੀ ਇਤਲਾਹ ਦਾ ਸਰੋਤ ਪੂਰਬੀ ਯੂਰਪ ਵਿੱਚ ਪਾਇਆ ਗਿਆ ਹੈ। ਕਾਰਜਕਾਰੀ ਇੰਸਪੈਕਟਰ ਸਕੌਟ ਰੀਵਜ਼ ਦਾ ਕਹਿਣਾ ਹੈ ਕਿ ਨੌਰਥ ਸਿਡਨੀ ਬੋਇਜ਼ ਹਾਈ ਵਿਖੇ ਵਾਪਰੀ ਘਟਨਾ ਦੀ ਜਾਂਚ ਜਾਰੀ ਹੈ।
Well, the good news today is that the HSC exam went ahead. No students were disrupted today. They were able to be moved to another school, so no disruption to the HSC today, which is great news.
ਕੋਈ ਵੀ HSC ਵਿਦਿਆਰਥੀ ਜਿਸ ਦੇ ਇਮਤਿਹਾਨ ਵਿੱਚ ਇਸ ਤਰੀਕੇ ਰੁਕਾਵਟ ਆਈ ਹੋਵੇ, ਉਸ ਦੇ ਮਾਮਲੇ ਉੱਤੇ ਵਿਸ਼ੇਸ਼ ਵਿਚਾਰ ਕੀਤਾ ਜਾਵੇਗਾ। ਤੇ ਹੁਣ ਖਬਰ ਖੇਡ ਜਗਤ ਤੋਂ। ਨੈਸ਼ਨਲ ਰੈਗਬੀ ਲੀਗ ਨੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੇ ਦਖਲ ਤੋਂ ਬਾਅਦ ਸਟੇਟ ਆਫ ਓਰੀਜਿਨ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਰਾਸ਼ਟਰੀ ਗਾਣ ਨੂੰ ਨਾ ਗਾਉਣ ਦੇ ਆਪਣੇ ਫੈਸਲੇ ਨੂੰ ਪਲਟਾ ਦਿੱਤਾ ਹੈ। ਮੈਚ ਤੋਂ 2 ਘੰਟੇ ਪਹਿਲਾਂ ਇਸ ਫੈਸਲੇ ਨੂੰ ਆਸਟ੍ਰੇਲੀਅਨ ਰੈਗਬੀ ਲੀਗ ਕਮਿਸ਼ਨ ਦੇ ਚੇਅਰਮੈਨ ਪੀਟਰ ਵਿਲੈਂਦਿਸ ਨੇ ਆਲੋਚਨਾ ਹੋਣ ਤੋਂ ਬਾਅਦ ਬਹਾਲ ਕਰ ਦਿੱਤਾ। ਇਹ ਸਮਝਿਆ ਜਾ ਰਿਹਾ ਹੈ ਕਿ ਸ਼੍ਰੀ ਮੋਰਿਸਨ ਨੇ ਸ਼੍ਰੀ ਵਿਲੈਂਦਿਸ ਨਾਲ ਸੰਪਰਕ ਕਰਕੇ ਕੌਮੀ ਏਕਤਾ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਇਸ ਵਾਸਤੇ ਮਨਾਇਆ ਸੀ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। 1 ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਰਿਹਾ। 1 ਆਸਟ੍ਰੇਲੀਆਈ ਡਾਲਰ ਭਾਰਤ ਦੇ 52 ਰੁਪਏ 31 ਪੈਸੇ ਅਤੇ ਪਾਕਿਸਤਾਨ ਦੇ 113 ਰੁਪਏ 22 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬੱਦਲਵਾਹੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 36 ਡਿਗਰੀ। ਐਡੀਲੇਡ ਵਿੱਚ ਬਰਸਾਤ ਘਟੇਗੀ, ਪਾਰਾ ਵੱਧ ਤੋਂ ਵੱਧ 20 ਡਿਗਰੀ। ਮੈਲਬਰਨ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 20 ਡਿਗਰੀ। ਹੋਬਾਰਟ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 17 ਡਿਗਰੀ। ਕੈਨਬਰਾ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਰਹੇਗਾ 21 ਡਿਗਰੀ। ਸਿਡਨੀ ਵਿੱਚ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 21 ਡਿਗਰੀ। ਬ੍ਰਿਸਬਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ 31 ਡਿਗਰੀ। ਕੈਨਸ ਵਿੱਚ ਵੀ ਹਾਲਾਤ ਅਜਿਹੇ ਹੀ ਨਜ਼ਰ ਆ ਰਹੇ ਨੇ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਉਪਰੰਤ ਤੂਫਾਨ ਦੇ ਆਸਾਰ, ਪਾਰਾ ਵੱਧ ਤੋਂ ਵੱਧ ਹੋਵੇਗਾ 34 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ, ਅਤੇ ਵਕਫੇ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.